हम अवगुण भरे एक गुण नाही, अमृत छाड़ बिखे बिख खाही। माया मोह भरम पै भूले, सुत धारा स्यों प्रीत लगाई। एक उत्तम पंथ सुनियो गुर संगत, तह मिलंत जम त्रास मिटाई। एक अरदास भाट कीरत की, गुरु रामदास राखो शरणाई। एक अरदास भाट कीरत की, गुरु रामदास राखो शरणाई। सो कहो टल गुर सेविए, एनिस सहज सबाए। दर्शन परसिए गुरु के, जन्म मरण दुख जाए। दर्शन परसिए गुरु के, जन्म मरण दुख जाए। सतनाम श्री वाहे गुरु, सतनाम श्री वाहे गुरु। राम सिमर राम सिमर राम सिमर भाई, राम नाम सिमरन बिन बूढ़ते अधकाई। राम सिमर राम सिमर भाई, राम नाम सिमरन बिन बूढ़ते अधकाई। रहाओ बनिता सुत देह गृह, संपत सुखदाई। इन मैं कछ नाही तेरो, काल अवध्याई। अजामल गज गनिका, पतित कर्म कीने। त्यो उतर पार परे, राम लाम राम नाम लीने। सूकर कूकर जोन भ्रमै, तौ लाज न आई। राम नाम छाड़ अमृत काहे भिख खाई। तज भरम कर्म बिद निखेद, राम नाम लेही। गुर प्रसाद जन कबीर, राम कर स्नेही। तज भरम कर्म बिद निखेद, राम नाम लेही। गुर प्रसाद जन कबीर, राम कर स्नेही। परम सत्कार योग सत्संग जियो। वाहिगुरु जी का खालसा, वाहिगुरु जी की फतेह। अपने मन दिया बिरतियाँ एकागर करो जी, ते गज के कहो सतनाम श्री वाहिगुरु। ये भगत बाणी का शब्द राग तनासरी विचों है, रचनहारन भगत कबीर जी। भगत जी बार 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 प्रभु का नाम उच्चारण सानू हुक्म दे रहे हैं। कारण की है, उनका कहना है कि यह जरा देह है, जो तो शरीर है, नाशवान शरीर, वक्त बीतते ही चला जाएगा। और जो इस मनुखा जन्म का उद्देश्य है, उसनू समझो, उसकी प्राप्ति करो। मनुखा जन्म का उद्देश्य है मुक्ति, इस आवागमन तो मुक्ति, इस दुनिया के कल कलेश तो मुक्ति। और साधन है प्रभु का नाम सिमरन, बार बार नाम सिमरन। ओहंकार खुद ही इस पृथ्वी का, इस सृष्टि का मालिक है, रचनहार है। इसने सृष्टि साजी है। ये पृथ्वी है या आसमान है या दिन ते रात हैं या दिन का पहरेदार सूरज या रात का रखवाला चंद्रमा, सब दे सब प्रभु दी ही किरत हैं, प्रभु ने ही कीते हैं, तारे हैं, नक्षत्र हैं, सब कुछ प्रभु जी करनी है। फिर अंडज चेरज से तज उत्पुज, ये चार खाणियां हैं फिर उत्पत्ति का कारण है। अंडज वो जीव जेडे कि अंडे तो पैदा होते हैं, मतलब जो पक्षी हैं या फिर मच्छियां हैं, मगरमच्छ हैं, कछुए हैं, सब अंडे तो पैदा होते हैं। जेरज जेडे कि जेर तो पैदा होते हैं, जे वीर तो पैदा होते हैं, जैसे कि मनुख हैं या जीव जंतु हैं। सेतज जैसे कि मणके तो पैदा होते हैं, मुणके तो पानी तो पैदा होते हैं, पसीने तो पैदा होते हैं, जैसे जुआ हैं या दीमक है इस तरीके के नाल। और फिर उत्भज, उत्भज है जेड़ा कि पृथ्वी से पैदा होते हैं, सारी बनस्पति, सारे जंगल, पेड़ पौधे, तो नाल दे नाल फिर पहाड़, पहाड़ों में निकले दरिया, नदी, नाले, तो फिर समुंदर, सब कुछ प्रभु की देन है। ये नवखंड पृथ्वी जी है, सारे द्वीप हैं, सारे जिन्ने भी होर लोक हैं, सब प्रभु की करनी है। और मनुखा जन्म 84 लाख जन्म में एक जन्म है। इस पृथ्वी नु साज के प्रभु ने माया नु बना के 84 लाख जीवन पैदा कर दिते, विचो मनुख जिहड़ा है ये 84 लाख जीवन का सरदार है। असी वक्त विचों गुजर रहे हैं। गुरु साहब का हुक्म है कि भावें तुसी अखां चमका रहे हो या हल थोड़े सैकेंड, थोड़े घंटे, थोड़े मिनट, घंटे करते करते दिन ते रात, करते करते महीने, साल, युग बीत गए, युगों के युग बीत गए, लेकिन इस प्रभु की साजी हुई सिरजी जी सिरज, प्रभु की जी सृजना है, दिन और रात हैं, हवा है, उस हुक्म में चल रही है और योगा युगंतर तो चल रही है और चलती आ रही है, क्योंकि ये सब एक नियम बधन, एक मर्यादा के पीछे। सो भगत जी कह रहे हैं कि अगर सब कुछ मर्यादा भी चल सकता है तो मनुख तू क्यों नहीं चलता, तू क्यों मर्यादा बिच नहीं रहता। ये वक्त ही खेड है, वक्त ने बीत जाना है और सारा जीवन भी बीत जाएगा। बार बार गुरु साहिबान और भगत कहते हैं, पूरी बाणी कहती है कि जो वक्त है, छिन छिन औद प्यात है, फूटे खटियों पानी। जिस तरीके दे नाल एक क्रैक्ट घड़ा जिस पानी रिसता रहता है बाहर, साढ़े बिचों साढ़े साह निकलते जा रहे हैं। जिस तरीके नाल पानी जड़ा है घड़े च वापस नहीं जाएगा, साढ़े साह वापस नहीं जाएंगे, सो क्यों ना असी इस वक्त नु संभाल लीए। जरा कल बीत चुका है वो बीत चुका है, उसमें सेध ले सकते हैं, कुछ सबक ले सकते हैं, पर वो वापस नहीं आ सकता। और जरा कल आने वाला है उसके बारे में कुछ नहीं कर सकते, लेकिन जो आज है, वर्तमान साढ़े हाथ में है, सिर्फ वर्तमान, आज, टुडे, आज ही साढ़े हाथ में है, जिसमें कि असी ठीक तरह बिताना है। और बिताना किस तरह है, प्रभु का नाम सिमर के, निरंतर नाम सिमर के, और सिर्फ नाम, सिर्फ नाम ही नहीं सिमरना, अच्छे कर्म ही करने। अगर चंगे कर्म ना किए तो फिर कोई फायदा नहीं, फिर सारी मुक्ति नहीं हो सकती। देखो पत्थर है, पत्थर नु चोट मारो तो अग निकलती है, मतलब पत्थर विच ही जीवन है। ये पेड़ पौधे हैं, हवा इस तरफ लेके जाती है उस तरफ लेके जाती है, लेकिन उन्होंने कट्टो तो उन्हें जो रस निकलता है वो उन्होंने खून है, इस भी जीवन है। फिर जानवर हैं, पशु पक्षी और पक्षी हैं, उन्होंने कट्टो तो खून निकलता है, उन्हें भी जान है, तो मनुख भी जान है। लेकिन फर्क की है, पत्थर पिया है कुछ नहीं कर सकता, चोट मारो तो कुछ रिएक्शन होती है, पेड़ पौधे हवा इधर लेके जाती है उधर लेके जाती है। इसने जानवर हैं, हर एक जानवर का अलग अलग कैरेक्टर है, कुत्ते का अलग, बिल्ली का अलग, शेर चीते सब का अलग अलग। इसी तरीके मनुख हैं, ऐसे मनुख जेड़े कि कुछ काम नहीं करते पर बैठे हुए हैं, वक्त इंतजार कर रहे हैं, वो पत्थर की तरह हैं। ऐसे मनुख हैं जेड़े कभी इधर गए थे गंगाराम तो जमुना दास, या फिर ऐसे इंसान भी हैं, मनुख हैं जेड़े कि जिस तरीके के नाल अपनी रुचि बना लें, कुत्ते वर्गी या बिल्ली वर्गी या शेर वर्गी या हाथी वर्गी। लेकिन मनुख आ जन्म लैन का, मनुख का जन्म लैन का मनोरथ इको ही है, वो है मुक्ति, इस आवागमन तो मुक्ति। उसका तरीका गुरु महाराज ने, सारी बाणी ने, भगत बाणी ने क्या है कि निरंतर नाम जपो, प्रभु का नाम जपो। सो भगत कबीर जी ऐसे कह रहे हैं कि राम सिमर राम सिमर राम सिमर भाई, तीन दफा किया है इन्होंने। कहता कि मकसद है, मकसद है कि सिमरना निरंतर, सिमरन निरंतर करना है। एक है जाप, एक है सिमरन। जाप है सारी रसना तो सारी जुबान तो निकल रहा बाहर, अगर यही लफ्ज़ असी मुँह के अंदर रखिए वो जप बन जाएगा। निरंतर जप करने के नाल जब वो नाम जड़ा है थोड़े मन हृदय विच थोड़े दिमाग विच अटक जाएगा, वो सिमरन बन जाएगा। सिमरन निरंतर चलता है, जैसा साह चलता है ना, बिना सोचे समझे असी साह ले ही रहे हैं, खून का भाव चल ही रहा है, इसने सिमरन उठते बैठते सौंदे जाते हर वक्त सिमरन चलते रहना चाहिए। ये वही फायदा है, भगत जी कह रहे राम सिमर राम सिमर राम सिमर भाई। ए मनुख तू मन नाल भी राम सिमर, तन नाल भी नाम सिमर, अपने एक्शन विच भी राम दा नाम सिमर। जिस राम दा ये जिक्र कह रहे हैं वो है जो कण कण विच व्यापक है, वो राम जिस दी पूजा भगत ध्रुव ने की थी, प्रगत प्रहलाद ने सतयुग विच की थी, उस राम दी गल भगत जी कर रहे हैं। कोई भी मनुख किस्सा होवे, जिनी बाणी गुरु ग्रंथ साहब जी महाराज विच है ओह ही बाणी है जिहड़ी कि सिर्फ एक ओंकार नूं, सिर्फ एक प्रभु नूं उसदे प्रति लिखी गई है या उचारी गई है। सो राम का मतलब है कण कण विच व्यापक राम, सर्वव्यापक राम, ओ राम जिसकी पूजा भगत ध्रुव ने की थी, प्रहलाद ने सतयुग विच की थी, वो राम चलता आ रहा है। सो राम सिमर राम सिमर राम सिमर भाई, है मनुख तू निरंतर जाप करके, जाप करते करते सिमरन कर करके अपने मन नु पवित्र कर ले, अपने कर्मों नु पवित्र कर ले। सिर्फ तेरा मुँह चो उचारण ही राम ना होवे, तुहाडे कर्म भी राम बोलन, दयावान हो। देखो विकार हैं काम क्रोध लोभ मोह अहंकार, तृष्णा है वासना है द्वेष भाव है, ये हैं असुरी गुण, ਰਾਕਸ਼ਸਾਂ ਵਾਲੇ ਕੌਣ? ਇਹਨਾਂ ਨੂੰ ਰਾਮ ਸਿਮਰ ਕੇ ਇਹਨਾਂ ਨੂੰ ਦੂਰ ਕਰਕੇ ਅਸੀਂ ਸਤ ਸੰਤੋਖ ਦਇਆ ਧਰਮ ਪਰਉਪਕਾਰ ਇਹ ਅਪਣਾਉਣਾ ਹੈ। ਤਾਂ ਸਾਰੇ ਹਰ ਐਕਸ਼ਨ ਦੇ ਵਿੱਚ ਪਰਉਪਕਾਰ ਹੋਵੇ, ਅਸੀਂ ਬੋਲੀਏ ਹੀ ਨਹੀਂ, ਸਾਡੇ ਕੰਮ ਵੀ ਪਰਉਪਕਾਰ ਵਾਲੇ ਹੋਣ। ਤੌਲ ਧਰਮ ਦਇਆ ਕਾ ਪੁੱਤਰ, ਜਿਹੜਾ ਧਰਮ ਹੈ ਦਇਆ ਦਾ ਪੁੱਤਰ ਹੈ। ਜਿਸ ਧਰਮ ਵਿੱਚ ਦਇਆ ਨਹੀਂ ਉਹ ਧਰਮ ਨਹੀਂ ਹੈ। ਫਿਰ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ ਸੇਵਾ ਦੇ ਸਿਮਰਨ ਨਾਲ। ਸਤ ਸੰਤੋਖ ਦਇਆ ਧਰਮ ਦੀ ਪ੍ਰਾਪਤੀ ਹੁੰਦੀ ਹੈ। ਸੋ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰਨ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਬੂਢ ਦਇਆ ਦਿਖਾਈ। ਬਿਨਾਂ ਪ੍ਰਭੂ ਦਾ ਨਾਮ ਸਿਮਰੇ ਬੂਢ ਦਇਆ ਦਿਖਾਈ। ਇਸ ਭਵ ਸਾਗਰ ਦੇ ਵਿੱਚ ਅਤੇ ਵਿਕਾਰਾਂ ਰੂਪ ਲਹਿਰਾਂ ਜਿਹੀਆਂ ਚੱਲ ਰਹੀਆਂ ਹਨ, ਉਹ ਲਹਿਰਾਂ ਦੇ ਵਿੱਚ ਗੋਤੇ ਖਾਂਦੇ ਹਨ, ਗੋਤੇ ਖਾਂਦੇ ਖਾਂਦੇ ਡੁੱਬ ਜਾਂਦੇ ਹਨ। ਰਾਮ ਨਾਮ ਸਿਮਰਨ ਬਿਨ ਬੂਟ ਦਇਆ ਦਿਖਾਈ। ਜ਼ਿਆਦਾਤਰ ਲੋਕ ਤਾਂ ਡੁੱਬਦੇ ਹੀ ਜਾ ਰਹੇ ਹਨ ਕਿਉਂਕਿ ਇੱਥੇ ਰਾਮ ਨਾਮ ਸਿਮਰਨ ਦਾ ਅਭਾਵ ਹੈ। ਅਗਰ ਪ੍ਰਭੂ ਦਾ ਸਿਮਰਨ ਕੀਤਾ ਜਾਏਗਾ ਅਸੀਂ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਜਿਹੜਾ ਸਾਗਰ ਹੈ ਇਹ ਭਵ ਸਾਗਰ ਕੀ ਹੈ? ਇਹ ਵਰਚੁਅਲ ਸਮੁੰਦਰ ਨਹੀਂ ਹੈ, ਇਹ ਸਮੁੰਦਰ ਹੈ ਵਿਕਾਰਾਂ ਦਾ, ਇਹ ਕਾਮ ਦਾ, ਕ੍ਰੋਧ ਦਾ, ਲੋਭ, ਮੋਹ, ਅਹੰਕਾਰ, ਦੁਆਸ਼ ਭਾਵਨਾ, ਜਿਨ੍ਹਾਂ ਨੇ ਸਵੇਰੇ ਉੱਠ ਕੇ ਸੋਚਣਾ ਹੀ ਇਹ ਹੈ ਅੱਜ ਕਿਸ ਦੀਆਂ ਜੜ੍ਹਾਂ ਕੱਟਣੀਆਂ ਹਨ, ਉਹ ਫਿਰ ਰਾਮ ਨਾਮ ਸਿਮਰਨ ਜਿੰਨਾ ਮਰਜ਼ੀ ਕਰ ਲੈਣ, ਕੁਛ ਨਹੀਂ, ਮੂੰਹ ਕੁਛ ਵਿਚਾਰ ਲੈਣ। ਅਗਰ ਕਰਮ ਨਹੀਂ ਦੱਸਦੇ ਕਿ ਅਸੀਂ ਰਾਮ ਦਾ ਨਾਮ ਲੈਂਦੇ ਹਾਂ, ਅਸੀਂ ਪ੍ਰਭੂ ਦਾ ਨਾਮ ਲੈਂਦੇ ਹਾਂ, ਉਹਦਾ ਕੋਈ ਫਾਇਦਾ ਨਹੀਂ। ਰਾਮ ਨਾਮ ਸਿਮਰਨ ਬਿਨ ਬੂਟ ਦੇ ਅਧਿਕਾਈ ਰਹਾਓ। ਬੰਦਿਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਭਗਤ ਜੀ ਕਹਿ ਰਹੇ ਨੇ ਤੁਹਾਡੀ ਇਸਤਰੀ ਹੋਵੇ ਜਾਂ ਤੁਹਾਡਾ ਪੁਰਸ਼ ਹੋਵੇ, ਪਤੀ ਹੋਵੇ ਜਾਂ ਪਤਨੀ, ਸੁਤ ਬੇਟਾ ਹੋਵੇ ਫਿਰ ਬੇਟੀ ਹੋਵੇ, ਤੁਹਾਡਾ ਦੇਹ, ਤੁਹਾਡਾ ਸਰੀਰ, ਗ੍ਰਹਿ ਤੁਹਾਡਾ ਘਰ, ਸੰਪਤ ਤੁਹਾਡੀ ਸਾਰੀ ਜਿਹੜੀ ਸੰਪਤੀ ਹੈ, ਸੁਖਦਾਈ ਹੈ। ਇਹਦੀ ਜਿਹੜੀ ਮਾਇਆ ਹੈ ਨਾ, ਇਹ ਸੁਖਦਾਈ ਸੁਖਦਾਈ ਮਹਿਸੂਸ ਹੁੰਦੀ ਹੈ। ਜਿਸ ਵਕਤ ਇੱਕ ਬੱਚਾ ਮਾਂ ਦੇ ਉਦਰ ਵਿੱਚ ਹੈ ਉਸ ਵਕਤ ਉਹ ਮਾਇਆ ਤੋਂ ਵਿਪਰੀਤ ਹੈ, ਉਹ ਪਤਾ ਨਹੀਂ ਕਿ ਬਾਹਰ ਕੀ ਹੈ, ਉਸਨੂੰ ਸਿਰਫ ਇਹ ਯਾਦ ਹੈ ਕਿ ਉਸਨੇ ਨਾਮ ਜਪਣਾ ਹੈ, ਉਹ ਪੁੱਠਾ ਲਟਕਿਆ ਹੋਇਆ ਇਸ ਅੰਧਕੂਪ ਜਗ੍ਹਾ 'ਤੇ, ਜਠਰ ਅਗਨੀ ਵਿੱਚ ਲਿਪਟਿਆ ਹੋਇਆ ਰਾਮ ਨਾਮ ਦਾ ਸਿਮਰਨ ਕਰ ਰਿਹਾ ਹੈ। ਆਸ ਪਾਸ ਜਠਰ ਅਗਨੀ ਹੈ, ਜਠਰ ਅਗਨੀ ਹੈ ਜਿਹੜੀ ਕਿ ਖਾਦਿਅ ਪਦਾਰਥ ਨੂੰ ਪਹਿਚਾਣਦੀ ਹੈ। ਉਹ ਚੀਜ਼ ਜਿਹੜੀ ਕਿ ਲੱਕੜ ਹਜ਼ਮ ਹੈ, ਪੱਥਰ ਹਜ਼ਮ ਹੈ, ਉਹਦੇ ਵਾਸਤੇ ਬੱਚਾ ਕੀ ਚੀਜ਼ ਹੈ, ਉਸਨੂੰ ਬਚਾਉਣ ਵਾਲਾ ਨਾਮ ਹੈ, ਪ੍ਰਭੂ ਦਾ ਨਾਮ, ਉਸਨੇ ਉਸਨੂੰ ਬਚਾਇਆ ਹੋਇਆ ਹੈ। ਉਹ ਉਸ ਅੰਧਕੂਪ ਵਿੱਚ ਮਾਨੋ ਕਿ ਅਗਨੀ ਪ੍ਰੀਖਿਆ ਦੇ ਰਿਹਾ ਹੈ ਆਪਣੀ, ਪ੍ਰਭੂ ਦਾ ਨਾਮ ਸਿਮਰ ਕੇ, ਨਾਮ ਸਿਮਰ ਅਤੇ ਸਿਮਰ ਤੋਂ ਬਚਿਆ ਹੋਇਆ ਉਹ, ਬਾਹਰ ਨਿਕਲਦੇ ਹੀ ਉਹ ਫਿਰ ਮਾਇਆ 'ਚ ਫਸ ਜਾਂਦਾ ਹੈ। ਉਸਨੂੰ ਮਾਂ ਬਾਪ ਵੀ ਸਾਹਮਣੇ ਨਜ਼ਰ ਨਹੀਂ ਆਉਂਦੇ। ਸਭ ਤੋਂ ਪਹਿਲੇ ਪਿਆਰ ਲਗਾ ਥਨ ਦੁੱਧ, ਉਸਨੂੰ ਦੁੱਧ ਚਾਹੀਦਾ ਹੈ, ਮਾਂ ਬਾਪ ਨਹੀਂ, ਦੂਜੇ ਮਾਏ ਬਾਪ ਕੀ ਸੁੱਧ, ਫਿਰ ਮਾਂ ਬਾਪ, ਭੈਣ ਭਰਾ, ਬੱਚੇ, ਖੇਲ ਕੂਦ, ਪਤਨੀ, ਸਭ ਕੁਛ। ਲੇਕਿਨ ਸਭ ਤੋਂ ਪਹਿਲੇ ਇਸ ਮਤਲਬੀ ਜੀਵ ਪੈਦਾ ਹੁੰਦਾ ਹੈ ਕਿ ਉਸਨੂੰ ਦੁੱਧ ਚਾਹੀਦਾ ਹੈ, ਮਾਂ ਬਾਪ ਨਹੀਂ, ਜਿਨ੍ਹਾਂ ਨੇ ਪੈਦਾ ਕੀਤਾ ਉਹ ਨਹੀਂ ਚਾਹੀਦੇ। ਸਾਡੀ ਅਸਲੀਅਤ ਹੈ, ਸਿਰ ਜੀਵਨ ਦੀ ਅਸਲੀਅਤ ਹੈ, ਅਸੀਂ ਮਤਲਬ ਹੀ ਹੈਗੇ ਹਾਂ ਕਿਉਂਕਿ ਅਸੀਂ ਵਿਕਾਰਾਂ ਵਿੱਚ ਡੁੱਬੇ ਹੋਏ ਹਾਂ। ਸੋ ਅਸੀਂ ਇਹ ਵਿਕਾਰਾਂ ਦਾ ਜਿਹੜਾ ਸਮੁੰਦਰ ਹੈ ਇਹਦੇ 'ਚੋਂ ਅਸੀਂ ਨਿਕਲਣ ਦਾ ਕਾਰਨ ਹੈ, ਤਰੀਕਾ ਇੱਕੋ ਹੀ ਹੈ, ਅਸੀਂ ਉਸ ਤੋਂ ਪਾਰ ਹੋ ਸਕਦੇ ਹਾਂ ਨਾਮ ਦਾ ਸਿਮਰਨ ਕਰਕੇ, ਰਾਮ ਨਾਮ ਦਾ ਸਿਮਰਨ ਕਰਕੇ। ਬੰਦਿਤਾ ਹੋਵੇ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ। ਜਿੰਨੀ ਮਾਇਆ ਹੈ ਸੁਖਦਾਈ ਮਹਿਸੂਸ ਹੁੰਦੀ ਹੈ। ਇਨਮੇਂ ਕੁਛ ਨਾ ਹੀ ਤੇਰੋ ਕਾਲ ਅਵਧਾਈ, ਇਨ ਵਿੱਚ ਤੇਰਾ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕਾਲ ਅਵਧ ਆਈ, ਉਹ ਵਕਤ ਆ ਜਾਏਗਾ ਬਟ ਅਵਧੀ ਖਤਮ ਹੋ ਜਾਏਗੀ। ਕਾਲ ਅਵਧ ਆਈ, ਇਸ ਵਿੱਚ ਕਾਲ ਨੇ ਤੁਹਾਨੂੰ ਲੈ ਲੈਣਾ ਹੈ। ਵਕਤ ਦੇ ਨਾਲ ਉਹ ਖਤਮ ਹੋ ਜਾਏਗਾ, ਵਕਤ ਜਦੋਂ ਇੱਥੇ ਰਹਿ ਇਸ ਜੀਵਨ ਤੁਹਾਡਾ ਮਿਲਣਾ ਹੈ। ਜਿਹੜਾ ਮਨੁੱਖ ਜੀਵਨ ਹੈ, ਇਹ ਐਸਾ ਜੀਵਨ ਹੈ ਜਿਸ ਵਿੱਚ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਇਸ ਜਗ੍ਹਾ 'ਤੇ ਇੱਕ ਮੁਕਤੀ ਕੈਸੀ ਜੋ ਕਰਾਂਗੇ ਭਰਾਂਗੇ, ਇਹ ਕਰਮ ਦਾ ਥਿਊਰੀ ਹੈ। ਲੇਕਿਨ ਜਿਹੜਾ ਗੁਰਮਤਿ ਦੀ ਥਿਊਰੀ ਹੈ, ਕਰਮ ਹੈ ਕਿ ਚੰਗੇ ਕਰਮ ਤਾਂ ਕਰਨੇ ਹੀ ਕਰਨੇ ਹਨ, ਲੇਕਿਨ ਅੰਤ ਕੀ ਹੈ, ਇਸ 'ਤੇ ਪ੍ਰਭੂ ਦਾ ਅੰਕੁਸ਼ ਹੈ। ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਨੇ ਜੀਵਨ ਮੁਕਤੀ ਸਮਝਾਈ ਹੈ ਸਾਨੂੰ, ਜਿਸ 'ਚ ਮਰਨ ਦੀ ਜ਼ਰੂਰਤ ਨਹੀਂ ਹੈ। ਇਸ ਦੇਹ ਵਿੱਚ ਵੀ ਅਸੀਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ, ਉਹ ਹੈ ਵਿਕਾਰ ਛੱਡ ਕੇ ਸਤ ਸੰਤੋਖ ਦਇਆ ਧਰਮ ਅਪਣਾ ਕੇ। ਸੋ ਇਸ ਜਨਮ ਦੇ ਵਾਸਤੇ ਜਿਹੜੇ ਦੇਵਤੇ ਹਨ, ਉਹ ਵੀ ਲੋਚਦੇ ਹਨ ਕਿ ਪ੍ਰਭੂ ਸਾਨੂੰ ਮਨੁੱਖਾ ਜਨਮ ਦੇ, ਸਾਨੂੰ ਮੁਕਤੀ ਪ੍ਰਾਪਤ ਹੋਏਗੀ ਰਾਮ ਨਾਮ ਸਿਮਰ ਕੇ। ਇਹ ਜਨਮ ਸਿਰਫ ਉਹੀ ਹੈ, ਬੰਦਾ ਉਹੀ ਜਿਹੜਾ ਵਕਤ ਪਹਿਚਾਣੇ, ਔਰ ਵਕਤ ਹੈ ਨਾਮ ਸਿਮਰਨ ਦਾ, ਇਹ ਨਾ ਭੁੱਲਣਾ ਤੁਸੀਂ। ਇਨਮੇਂ ਕੁਛ ਨਾ ਹੀ ਤੇਰੋ ਕਾਲ ਅਵਧ ਆਈ, ਵਕਤ ਆ ਗਿਆ ਹੈ। ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ, ਅਜਾਮਲ ਭਗਤ ਕਨੌਜ ਦਾ ਰਹਿਣ ਵਾਲਾ ਬ੍ਰਾਹਮਣ, ਜਿਹਦਾ ਕਿ ਪਿਤਾ ਪੁਰੋਹਿਤ ਸੀ, ਗੁਰੂ ਪੁਰੋਹਿਤ ਸੀ, ਰਾਜਗੁਰੂ ਸੀ, ਔਰ ਇਸਦਾ ਬੇਟਾ ਅਜਾਮਲ, ਬਹੁਤ ਤੇਜ਼ ਬੁੱਧੀ ਵਾਲਾ ਅਜਾਮਲ, ਯਾਨੀ ਕਿ 10 ਸਾਲ ਦੀ ਉਮਰ 'ਚ, 5 ਸਾਲ ਦੀ ਉਮਰ 'ਚ 10 ਸਾਲ ਦੀ ਸ਼ਿਕਸ਼ਾ ਗ੍ਰਹਿਣ ਕਰ ਰਹੀ, ਡਬਲ ਦ ਸਪੀਡ। ਵਕਤ ਆਇਆ, ਆਪਣੇ ਗੁਰੂ ਨੂੰ ਪੁੱਛਦਾ ਕਿ ਮਹਾਰਾਜ, ਮੈਂ ਤਾਂ ਹੁਣ 15 ਸਾਲ ਦਾ ਹੋ ਗਿਆ, ਮੇਰੀ ਸ਼ਿਕਸ਼ਾ ਕਦ ਖਤਮ ਹੋਏਗੀ? ਉਹਨੇ ਕਿਹਾ ਥੋੜ੍ਹਾ ਹੋਰ ਰਹਿ ਗਿਆ, ਸ਼ਿਕਸ਼ਾ ਪੂਰੀ ਹੋ ਜਾਏਗੀ। ਲੇਕਿਨ ਇੱਕ ਗੱਲ ਦਾ ਯਾਦ ਰੱਖੀ, ਆਉਂਦੇ ਪਾਤਸ਼ਾਹ ਵਿੱਚ ਆਉਂਦੇ ਆਉਂਦੇ ਅਤੇ ਜਾਂਦੇ ਜਾਂਦੇ ਸ਼ਹਿਰ ਵਿੱਚ ਲੰਘ ਕੇ ਨਹੀਂ ਜਾਣਾ, ਬਾਹਰੋਂ ਬਾਹਰੋਂ ਦੀ ਜਾਣਾ। ਹੁਕਮ ਮੰਨ ਕੇ ਚਲਾ ਗਿਆ। 2 ਦਿਨਾਂ ਬਾਅਦ ਸੋਚਦਾ ਕਿ ਗੁਰੂ ਜੀ ਨੇ ਕਿਉਂ ਕਿਹਾ ਕਿ ਸ਼ਹਿਰ ਦੇ ਅੰਦਰੋਂ ਕਿਉਂ ਨਹੀਂ ਜਾਣਾ। ਇੱਕ ਦਿਨ ਸ਼ਹਿਰ ਨੂੰ ਅੰਦਰ ਆ ਗਿਆ ਅਤੇ ਦੇਖਿਆ ਕਿ ਉਹ ਵੇਸ਼ਵਾਵਾਂ ਦਾ ਬਾਜ਼ਾਰ ਸੀ ਉੱਥੇ, ਔਰ ਇੱਕ ਵੇਸ਼ਵਾ ਅਤੇ ਚੁਗਲੇ 'ਚ ਫਸ ਗਿਆ। ਹੁਣ ਵਕਤ ਨਹੀਂ, ਦਿਲ ਨਹੀਂ ਲੱਗ ਰਿਹਾ ਪੜ੍ਹਾਈ 'ਤੇ, ਰਾਤ ਨੂੰ ਨੀਂਦ ਨਹੀਂ ਆਉਂਦੀ, ਸਵੇਰੇ ਜਾਂਦਾ। ਗੁਰੂ ਜੀ ਕਹਿੰਦੇ ਨੇ ਕਿ ਅਜਾਮਲ ਕੀ ਗੱਲ ਹੈ, ਤੇਰਾ ਦਿਲ ਨਹੀਂ ਲੱਗ ਰਿਹਾ ਪੜ੍ਹਾਈ ਵਿੱਚ? ਕੋਈ ਨਹੀਂ ਮਹਾਰਾਜ, ਸਭ ਠੀਕ ਠਾਕ ਹੈ। ਕਰਦੇ ਕਰਦੇ ਇੱਕ ਦਿਨ ਗੁਰੂ ਨੂੰ ਸ਼ੱਕ ਹੋਇਆ, ਉਹਨੇ ਪਿੱਛੇ ਬੰਦੇ ਭੇਜੇ ਅਤੇ ਦੇਖਿਆ ਕਿ ਵਾਕਈ 'ਚ ਉਹ ਵਿਸ਼ਾਵਾਂ ਦੇ ਬਾਜ਼ਾਰ ਹੀ ਜਾਂਦਾ। ਅਤੇ ਗੁਰੂ ਜੀ ਨੇ ਉਸਦੇ ਪਿਤਾ ਜੀ ਨੂੰ ਅਪਰੋਚ ਕੀਤਾ ਕਿ ਜੇ ਵਿਆਹ ਕਰ ਦਿਓ, ਸ਼ਾਇਦ ਸੁਧਰ ਜਾਏ। ਸ਼ਾਦੀ ਹੋ ਗਈ, ਬੱਚੇ ਹੋ ਗਏ, ਲੇਕਿਨ ਉਹ ਵੇਸ਼ਾ ਕੋਲ ਜਾਂਦਾ ਹੀ ਰਿਹਾ। ਰਾਜਗੁਰੂ ਦੀ ਮ੍ਰਿਤਯੂ ਹੋ ਗਈ ਤਾਂ ਅਜਾਮਲ ਰਾਜਗੁਰੂ ਬਣ ਗਿਆ। ਰਾਜਿਆਂ ਨੇ ਅਜਾਮਲ ਨੂੰ ਕਿਹਾ ਕਿ ਅਗਰ ਤੁਸੀਂ ਗੁਰੂ ਬਣ ਕੇ ਰਹਿਣਾ ਹੈ, ਇਸ ਵੇਸ਼ਵਾ ਦਾ ਸਾਥ ਛੱਡਣਾ ਪਏਗਾ ਤੁਹਾਨੂੰ, ਨਹੀਂ ਤੁਸੀਂ ਨਹੀਂ ਰਹਿ ਸਕਦੇ। ਉਹਨੇ ਕਿ ਨਹੀਂ, ਮੈਂ ਤਾਂ ਸਭ ਕੁਝ ਛੱਡ ਦਾਂਗਾ, ਇਸ ਨੂੰ ਨਹੀਂ ਛੱਡ ਸਕਦਾ। ਠੀਕ ਹੈ, ਉਸਨੂੰ ਆਪਣੀ ਰਾਜਗੁਰੂ ਦੀ ਪਦਵੀ ਛੱਡਣੀ ਪਈ, ਆਪਣਾ ਘਰ ਛੱਡਣਾ ਪਿਆ, ਸ਼ਹਿਰੋਂ ਬਾਹਰ ਕੱਢਿਆ ਗਿਆ, ਪੇਸ਼ਵਾ ਦੇ ਨਾਲ ਸ਼ਹਿਰੋਂ ਬਾਹਰ ਚਲਾ ਗਿਆ। 6 ਬੇਟੇ ਹੋਏ, ਵਕਤ ਨਾਲ ਪੈਸੇ ਖਤਮ ਹੋ ਗਏ, ਜੰਗਲ ਹੀ ਜਾਂਦਾ, ਪੰਛੀ ਮਾਰ ਕੇ ਆਉਂਦਾ ਅਤੇ ਗੁਜ਼ਾਰਾ ਚੱਲਦਾ। 6 ਬੇਟੇ ਤਾਂ ਹੋ ਗਏ, ਸਭ ਨਿਕੰਮੇ। ਸੋ ਕੁਛ ਲੋਕਾਂ ਦਾ ਕਹਿਣਾ ਹੈ ਕਿ ਇੱਕ ਵਕਤ ਕੁਝ ਸੰਤਾਂ ਨੇ ਆ ਕੇ ਡੇਰਾ ਲਾਇਆ ਉਸਦੀ ਚੌਂਪੜੀ ਦੇ ਕੋਲ, ਤਾਂ ਉਸਦੀ ਬੀਵੀ ਕਹਿੰਦੀ ਕਿ ਇਸ ਤਰ੍ਹਾਂ ਹੈ ਜਾਮਲ, ਕੱਲ੍ਹ ਤੁਸੀਂ ਪੰਛੀ ਮਾਰ ਕੇ ਨਾ ਜਾਣਾ, ਜੋ ਸਾਡੇ ਕੋਲ ਹੈ ਅਸੀਂ ਕੁਝ ਦਾਣਾ ਪਾਣੀ ਲੈ ਕੇ ਇਹਨਾਂ ਨੂੰ ਭੋਜਨ ਛਕਾਵਾਂਗੇ। ਸੰਤਾਂ ਨੂੰ ਭੋਜਨ ਛਕਾਇਆ, ਸੰਤਾਂ ਨੂੰ ਆਪਣੀ ਪ੍ਰੋਬਲਮ ਦੱਸੀ ਤਾਂ ਸੰਤਾਂ ਨੇ ਕਿਹਾ ਦੇਖ ਤੁਹਾਡੀ ਜਿਹੜੀ ਬੀਵੀ ਹੈ ਇਹ ਗਰਭ ਵਿੱਚ ਹੈ, ਜਿਹੜਾ ਬੱਚਾ ਪੈਦਾ ਹੋਏਗਾ ਇਹਦਾ ਨਾਮ ਨਾਰਾਇਣ ਰੱਖਣਾ ਤੁਸੀਂ। ਵਕਤ ਨਾਲ ਇੱਕ ਹੋਰ ਬੇਟਾ ਪੈਦਾ ਹੋਇਆ, ਸੁੰਦਰ ਬੇਟਾ ਪੈਦਾ ਹੋਇਆ, ਸਭ ਤੋਂ ਛੋਟਾ ਸੀ, ਨਾਮ ਸੀ ਨਾਰਾਇਣ, ਔਰ ਜਾਮਲ ਬਾਰ ਬਾਰ ਨਾਰਾਇਣ ਨਾਰਾਇਣ ਕਰਦਾ ਸੀ। ਉਸਦਾ ਅੰਤਕਾਲ ਆਇਆ, ਉਸਨੇ ਕਿਹਾ ਨਾਰਾਇਣ ਬਚਾ ਮੈਨੂੰ। ਨਾਰਾਇਣ ਇਤਨੇ ਜ਼ੋਰ ਨਾਲ ਕਿਹਾ ਕਿ ਨਾਰਾਇਣ ਜਿਹੜੇ ਸਨ ਉਹ ਖੁਦ ਮੈਂ ਖੁਦ ਦੇ ਖੁਦ ਉਹਨਾਂ ਨੂੰ ਮਹਿਸੂਸ ਹੋਇਆ ਕਿ ਵਾਕਿਆ ਦਿਲ ਤੋਂ ਨਾਰਾਇਣ ਕਹਿ ਰਿਹਾ ਹੈ। ਔਰ ਜਮਦੂਤਾਂ ਦੀ ਜਗ੍ਹਾ 'ਤੇ ਗੰਧਰਵ ਲੈਣ ਆ ਗਏ ਉਸਨੂੰ। ਇੱਕ ਕਹਿਣ ਦੀ ਗੱਲ ਹੈ, ਇਸਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ ਕੁਕਰਮ ਕਰਦੇ ਰਹਿਣਾ ਅਤੇ ਅੰਤ ਵਿੱਚ ਰਾਮ ਨਾਮ ਦਾ ਜਾਪ ਲੈਣਾ ਹੈ। ਆਜਾਮਲ ਕੋ ਅੰਤਕਾਲ ਮੇਂ ਨਾਰਾਇਣ ਸੁਧਾਈ, ਠੀਕ ਹੈ, ਲੇਕਿਨ ਸਾਨੂੰ ਸੁਧ ਹੁਣੇ ਤੋਂ ਲੈਣੀ ਹੈ। ਫਿਰ ਹੈ ਗਜ, ਗਜ ਹੈ ਗਜੇਂਦਰ ਹਾਥੀ। ਗਜ ਅਤੇ ਉਸਦਾ ਭਰਾ ਦੋ ਗੰਧਰਵ ਸਨ, ਇਹਨਾਂ ਨੂੰ ਸਵਰਗ ਵਿੱਚੋਂ ਕੱਢਿਆ ਗਿਆ ਸੀ ਬਾਹਰ ਇੱਕ ਸ਼ਰਾਪ ਦੇ ਕਾਰਨ। ਇਹਨਾਂ ਨੇ ਜ਼ਮੀਨ 'ਤੇ ਆ ਕੇ ਸ਼ਿਕਸ਼ਾ ਗ੍ਰਹਿਣ ਕੀਤੀ ਔਰ ਕਥਾਵਾਚਕ ਬਣ ਗਏ। ਵੱਡੇ ਭਰਾ ਨੇ ਛੋਟੇ ਭਰਾ ਕੋਲੋਂ ਜ਼ਿਆਦਾ ਹਿੱਸਾ ਲੈ ਲਿਆ, ਆਪਸ 'ਚ ਹੋ ਗਈ ਲੜਾਈ। ਛੋਟੇ ਨੇ ਕਿਹਾ ਤੂੰ ਹਾਥੀ ਬਣ ਅਗਲੇ ਜਨਮ ਵਿੱਚ ਜਾ ਕੇ, ਤਾਂ ਉਹਨਾਂ ਕਿਹਾ ਠੀਕ, ਤੂੰ ਫਿਰ ਤੰਦੂਆ ਬਣ। ਇੱਕ ਹਾਥੀ ਬਣ ਗਿਆ, ਦੂਸਰਾ ਤੰਦੂਆ ਬਣ ਗਿਆ। ਔਰ ਵਕਤ ਆਉਣ 'ਤੇ ਉਸ ਤੰਦੂਏ ਨੇ ਹਾਥੀ ਗਜੇਂਦਰ ਜਦੋਂ ਕਿ ਨਸ਼ੇ ਵਿੱਚ ਚੂਰ ਹਥਨੀਆਂ ਸਾਥ ਪਾਣੀ ਪੀਣ ਆਇਆ ਸਰੋਵਰ ਵਿੱਚ, ਤਾਂ ਤੰਦੂਏ ਨੇ ਉਸਦਾ ਪੈਰ ਪਕੜ ਲਿਆ, ਲੇਕਿਨ ਉਹ ਬਾਹਰ ਹੀ ਨਿਕਲ ਸਕਿਆ। ਆਖੀਰ ਦੇ ਵਿੱਚ ਉਸਨੂੰ ਨਾਰਾਇਣ ਦੀ ਸੁਧਾਈ। ਉਹ ਦੇਖਦਾ ਕੀ ਹੈ ਕਿ ਕਮਲ ਦਾ ਫੁੱਲ ਤੈਰ ਰਿਹਾ ਉੱਥੇ, ਵੀ ਸੁਣ ਨਾਲ ਕਮਲ ਦਾ ਫੁੱਲ ਤੋੜਿਆ ਅਤੇ ਪ੍ਰਭੂ ਨੂੰ ਯਾਦ ਕੀਤਾ। ਔਰ ਭਗਵਾਨ ਨੇ ਸੁਦਰਸ਼ਨ ਚੱਕਰ ਛੱਡ ਕੇ ਆਪਣਾ ਉਸਦੇ ਜਿਹੜੇ ਤੰਦੂਏ ਸਨ ਉਸ ਤੋਂ ਛੁਡਵਾਇਆ, ਉਸਦੀ ਮੁਕਤੀ ਹੋਈ, ਤੰਦੂਏ ਦੀ ਵੀ ਮੁਕਤੀ ਹੋਈ। ਕਨਿਕਾ ਇੱਕ ਵੇਸ਼ਿਆ ਸੀ, ਔਰ ਇੱਕ ਵਕਤ ਐਸਾ ਆਇਆ ਕਿ ਬਰਸਾਤ ਬਹੁਤ ਹੋਈ, ਕੋਈ ਗਾਹਕ ਨਹੀਂ ਆਇਆ, ਔਰ ਦੂਸਰੀ ਤਰਫ ਸੰਤਾਂ ਦੀ ਇੱਕ ਕੁਟੀਆ ਸੀ ਉਹ ਰੁੜ ਗਈ ਪਾਣੀ ਵਿੱਚ। ਉਹਨਾਂ ਕੋਲ ਸੀ ਤੋਤਾ, ਤੋਤੇ ਦੀ ਰਕਸ਼ਾ ਦੇ ਵਾਸਤੇ ਉਹ ਜਗ੍ਹਾ ਲੱਭ ਰਹੇ ਸਨ ਕਿ ਕਿਸੋਂ ਛੱਤ ਮਿਲ ਜਾਏ। ਮੈਂ ਨੋਟ ਕੀਤਾ ਕਿ ਜਗ੍ਹਾ 'ਤੇ ਰੋਸ਼ਨੀ ਹੈ, ਲਾਈਟ ਚੱਲ ਰਹੀ ਹੈ, ਉੱਥੇ ਗਏ। ਅੰਦਰ ਆਉਂਦੇ ਉਹਨਾਂ ਨੇ ਕਿਹਾ ਬੇਟੀ ਰਾਤ ਨੂੰ ਜਗ੍ਹਾ, ਰਾਤ ਵਾਸਤੇ ਜਗ੍ਹਾ ਮਿਲੇਗੀ। ਬੇਟੀ ਦਾ ਨਾਂ ਸੁਣ ਕੇ ਗਨਿਕਾ ਜਿਹੜੀ ਸੀ, ਚੰਦਰਕਲਾ ਗਨਿਕਾ, ਗਨਿਕਾ ਪੇਸ਼ਾ, ਚੰਦਰਕਲਾ ਉਸਦਾ ਨਾਮ, ਕਹਿੰਦੇ ਪਹਿਲੀ ਦਫ਼ਾ ਕਿਸਨੇ ਮੈਨੂੰ ਬੇਟੀ ਕਿਹਾ। ਸੰਤਾਂ ਦੀ ਸੇਵਾ ਕੀਤੀ, ਸੰਤ ਜਾਣ ਲੱਗੇ, ਉਹਨਾਂ ਨੇ ਕਿਹਾ ਮੈਂ ਜਾਵਾਂਗਾ ਹੁਣ, ਮੈਂ ਠੀਕ ਹੈ, ਇਹ ਤੋਤਾ ਮੇਰੇ ਕੋਲ ਛੱਡ ਜਾ ਜਿਹੜਾ ਰਾਮ ਨਾਮ ਜਪਦਾ ਹੈ। ਉਹ ਖੁਦ ਵੀ ਰਾਮ ਜਪਦੀ ਸੀ, ਤੋਤਾ ਵੀ ਰਾਮ ਜਪਦਾ ਸੀ। ਇਹ ਗਾਥਾ ਬਹੁਤ ਲੰਬੀ ਹੈ। ਜਦ ਵਕਤ ਆਇਆ ਤਾਂ ਜਿਹੜਾ ਕਾਲ ਸੀ ਇੱਕ ਨਾਗ ਦੇ ਰੂਪ ਵਿੱਚ ਆ ਕੇ, ਇੱਕ ਸੱਪ ਦੇ ਰੂਪ ਵਿੱਚ ਆ ਕੇ ਉਸਨੇ ਪਹਿਲੇ ਤੋਤੇ ਨੂੰ ਕੱਟਿਆ। ਅਗਲੇ ਦਿਨ ਸਵੇਰੇ ਜਦ ਗਨਿਕਾ ਉਸਨੂੰ ਆਪਣੀ ਚੂਰੀ ਪਾਉਣ ਗਈ ਤਾਂ ਹੱਥ ਅੰਦਰ ਪਾਇਆ ਅਤੇ ਸੱਪ ਨੂੰ ਉਸਨੇ ਵੀ ਕੱਟ ਲਿਆ, ਔਰ ਦੋਨਾਂ ਦਾ ਕਲਿਆਣ ਹੋਇਆ। ਇਹ ਉਦਾਹਰਣ ਹਨ ਸਿਰਫ ਕਿ ਅੰਤਕਾਲ ਵਿੱਚ ਇਹ ਰਾਮ ਜਪ ਲਓ ਤਾਂ ਕੀ ਹੁੰਦਾ, ਲੇਕਿਨ ਅਗਰ ਜ਼ਿੰਦਗੀ ਵਿੱਚ ਜੀਵਨ ਦੇ ਵਿੱਚ ਅਗਰ ਰਾਮ ਦੇ ਨਾਮ ਨੂੰ ਤੁਸੀਂ ਅਪਣਾ ਲਓ ਆਪਣੇ ਮਨ ਦੇ ਵਿੱਚ, ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਪੈਸੇ ਨਹੀਂ ਕਮਾ ਸਕਦੇ, ਇਹਦਾ ਇਹ ਨਹੀਂ ਕਿ ਤੁਸੀਂ ਮਹਿਲ ਮਾਣਿਆਂ 'ਚ ਨਹੀਂ ਰਹਿ ਸਕਦੇ। ਮਹਿਲ ਵੀ ਹੋਣ ਤੁਹਾਡੇ ਕੋਲ, ਕਾਰਾਂ ਵੀ ਹੋਣ ਤੁਹਾਡੇ ਕੋਲ, ਹਵਾਈ ਜਹਾਜ਼ ਵੀ ਹੋਣ, ਲੇਕਿਨ ਉਹਨੂੰ ਆਪਣਾ ਨਾ ਸਮਝੋ। ਇਹ ਮਾਇਆ ਹੈ, ਮਾਇਆ ਤੁਹਾਡੇ ਸਾਥ ਕਦੀ ਨਹੀਂ ਜਾਂਦੀ, ਮਾਇਆ ਕਦੀ ਵਿਧਵਾ ਨਹੀਂ ਹੁੰਦੀ। ਤੁਸੀਂ ਅੱਜ ਮਾਇਆ ਛੱਡ ਕੇ ਜਾਓਗੇ, ਕੱਲ੍ਹ ਪੱਚੀ ਉਸਾ ਮਾਇਆ ਪੱਚੀ ਕੋਈ ਹੋਰ ਬਣ ਜਾਏਗਾ। ਮਾਇਆ ਕਦੀ ਸਾਥ ਨਹੀਂ ਦਿੰਦੀ। ਸੋ ਖੁਦ ਕਹਿ ਰਹੇ ਨੇ ਬਨਿਤਾ ਸੁ ਦੇਹ ਗ੍ਰਹਿ ਸੰਪਤ ਸੁਖਦਾਈ, ਇਹਨਾਂ ਮੈਂ ਕੁਛ ਨਾ ਹੀ ਤੇਰੋ ਕਾਲ ਵਧਾਈ। वक्त नाल तेरी अवधि खत्म हो जाएगी, तू चला जाएगा। अजामल गज गनिका पतित कर्म की, यानी बुरे कर्म कीते त्यो उतर पार पे राम नाम लेने, लेकिन राम नाम लेके राम दा नाम सिमर के वो भी तर गए। सूकर कूकर जोन भ्रमे तव लाज ना आई, ऐ मनुख पिछले जन्म याद कर, कभी तो कुत्ता बनया कभी सूअर बनया, तो हुन भी जागृति नहीं आई, लाज नहीं आई, तुम शर्म नहीं आई, हाले भी जाग नहीं आई तनु कि तू हाले तक राम का नाम सिमरन नहीं कर रहा, तू मुक्ति प्राप्त नहीं करना चाहता, इस गावा इस आवागमन के चक्कर तो वो छुटकारा नहीं पाना चाहता। सूकर कूकर जोन भ्रमे तव लाज ना आई, राम नाम छाट अमृत काहे बिखाई। जेरा राम का नाम जेरा अमृत रूप राम का नाम है, उसनु छड़ के तू बिख क्यों खा रहे हैं, तू जहर क्यों खा रहे हैं। तज भरम कर्म बिद निखेद, तज भरम कर्म बिद निखेद, ओ कर्म जेरे के विधि के अनुसार हैं वो जे नहीं हैं, यहाँ परमाच ना पाओ कि केड़ा काम ठीक है केड़ा कर्म ठीक नहीं है, इन्हें चक्रा च ना पाओ। तुम तज करम भरम बित निखेद राम नाम ले ही, कर्म कांड छट के राम का नाम लो। जिन्हें भी कर्म कांड हैं तेरे गलत काम कर रहे हैं, अस अनजाने बिच गलत पाठ पूजा कर रहे हैं, ये कर्म कांड हैं। तज भरम ये परम छट दो कि केड़ा कर्म ठीक है केड़ा ठीक नहीं है, राम का नाम जपो। गुरु प्रसाद जन कबीर राम कर स्नेही, कबीर जी कह रहे हैं कि प्रभु की कृपा के नाल गुरु के प्रसाद के नाल गुरु की कृपा के नाल राम नु अपना स्नेही बना, राम नु अपना मित्र बनाओ, तद मुक्ति होगी। सो इस शब्द के द्वारा कबीर जी दस रहे हैं कि जीवन कितना नाशवान है, इसे नहीं रहना नाल। वक्त आनते ना पांडव रहे तो ना फिर कौरव रहे, ना सिकंदर रहे ना मुगल बादशाह रहे ना रोमन एम्पायर रहे, सब दे सब वक्त नाल खत्म हो जाते हैं, कोई भी रहन वाला नहीं है, ये नाशवान है, सारा पृथ्वी का सब कर्म नाशवान है, मनुखा देह नाशवान है। इस बारे सब दस रहे हैं कि राम का नाम सिमरो, जाप करो और सिमरन करो, यो ही साड़ा कर्म है इसका, इस यही उद्देश्य है साड़ा मनुखा जीवन का, और यही संदेश है। पुरजुग की माफी देना जी।